ਮੂਜਬ ਰੱਬ ਦੀ ਮਿਹਰ ਹੈ। ਉਸ ਦੀ ਸਮਝ ਹੁਣ ਕਰਮ ਖੰਡ ਵਿੱਚ ਹੈ, ਅਰਥਾਤ ਇਸ ਰਸ ਭਰੀ ਵਾਹ ਵਾਹ ਦੇ ਲਗਾਤਾਰ ਪ੍ਰਵਾਹ ਨੂੰ, ਨਾਮ ਦੇ ਅੰਦਰ ਨਿਵਾਸ ਨੂੰ, ਰਸ ਨੂੰ, ਆਨੰਦ ਨੂੰ ਕਰਮ ਜਾਂ ਫਜ਼ਲ ਜਾਂ ਮਿਹਰ ਸਮਝਦਾ ਹੈ। ਉਸ ਦੇ ਅੰਦਰ ਹੁਣ ਇੱਕ ਵਾਹ ਦਾ ਦਰਿਆ ਵਗਦਾ ਹੈ। ਜੀਕੂ ਤੇਰੀ ਵਾਹ ਵਾਹ ਹੁਣ ਮੈਨੂੰ ਰਸ ਦੇ ਰਹੀ ਹੈ ਔਰ ਨਿਰਯਤਨ ਚੱਲ ਰਹੀ ਹੈ। ਤੂੰ ਆਨੰਦ ਵਿੱਚ ਹੈ, ਉਮਾਹ ਵਿੱਚ ਹੈ, ਸਿਦਕ ਵਿੱਚ ਹੈ, ਖੇੜੇ ਵਿੱਚ ਹੈ ਔਰ ਸਮਝ ਰਿਹਾ ਹੈ ਕਿ ਮੇਰਾ ਕੀਤਾ ਕੁਛ ਨਹੀਂ ਹੋਇਆ, ਇਹ ਨਿਰੀ ਮਿਹਰ ਹੀ ਮਿਹਰ ਹੈ। ਹੁਣ ਤੇਰੇ ਅੰਦਰ ਹੋਂ ਦੀ ਟੇਕ ਨਹੀਂ ਰਹੀ, ਕੇਵਲ ਮਿਹਰ ਦੀ ਟੇਕ ਅਤੇ ਮਿਹਰ ਦਾ ਆਸਰਾ ਹੋ ਗਿਆ ਹੈ। ਇਹ ਤੂੰ ਹੁਣ ਕਰਮ ਖੰਡ ਵਿੱਚ ਹੈ, ਸਾਈਂ ਦੇ ਫਜ਼ਲ ਵਿੱਚ ਹੈ। ਜਦੋਂ ਸਾਈਂ ਦੀ ਮਿਹਰ ਨਜ਼ਰ ਵਿੱਚ ਪਲਟ ਜਾਂਦੀ ਹੈ, ਜਦੋਂ ਕਰਮ ਨਾਲ ਰਸ ਵਿੱਚ ਸਿਮਰਨ ਕਰਨ ਵਾਲਾ ਪਰਮੇਸ਼ਰ ਦੇ ਰੂਪ ਵਿੱਚ ਪਰਮੇਸ਼ਰ ਦੀ ਨਜ਼ਰ ਨਾਲ ਮਿਲਾਪ ਪੂਰਾ ਪੂਰਾ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਅੱਗੋਂ ਦੀ ਕਥਾ ਕਹਿਣੀ ਕਠਿਨ ਹੈ। ਅੱਗੇ ਸੱਚਖੰਡ ਹੈ, ਉੱਥੇ ਨਿਰੰਕਾਰ ਦਾ ਵਾਸਾ ਹੈ। ਨਜ਼ਰ ਅਤੇ ਮਿਹਰ ਅਤੇ ਆਨੰਦ ਉੱਥੇ ਪਸਰ ਰਿਹਾ ਹੈ। ਇਹ ਤਾਂ ਜਗਿਆਸੂ ਦੀ ਪ੍ਰਤੀਤੀ ਹੁੰਦੀ ਹੈ ਅਤੇ ਅਮਲ ਉਸ ਦਾ ਹੁਕਮ ਅਨੁਸਾਰ ਕਿਰਿਆ ਕਰਨੀ ਹੁੰਦਾ ਹੈ। ਤਦੋਂ ਸਮਝ ਦੂਈ ਵਿੱਚ ਨਹੀਂ ਹੁੰਦੀ, ਕੇਵਲ ਸੱਤ ਸਰੂਪ ਵਾਹਿਗੁਰੂ ਦੀ ਹੈ। ਇਸ ਰਸ ਰੂਪ ਲੀਨਤਾ ਵਿੱਚ ਹੁੰਦੀ ਹੈ, ਪਿਆਰੇ ਪ੍ਰੀਤਮ ਦੇ ਪ੍ਰੇਮ ਰੂਪ ਏਕਤਾ ਪ੍ਰਾਪਤ ਹੁੰਦੀ ਹੈ। ਦੂਜੇ ਪਦਾਂ ਵਿੱਚ ਜੀਵ ਤੱਤ ਬ੍ਰਹਮ ਤੱਤ ਦੇ ਮੇਲ ਵਿੱਚ ਚਲਾ ਜਾਂਦਾ ਹੈ। ਰਸੀਆ, ਅੰਮਾ ਜੀ, ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ। ਆਮ ਗਿਆਨੀ ਇਹਨਾਂ ਦੇ ਅਰਥ ਕਾਂਡ ਕਰਦੇ ਹਨ, ਤ੍ਰੈ ਕਾਂਡ, ਕਰਮ ਕਾਂਡ, ਉਪਾਸ਼ਨਾ ਕਾਂਡ ਅਤੇ ਗਿਆਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹ ਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਲੋਕ ਪਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ਼ ਲੱਗਾ ਹੈ ਕਿ ਇਹ ਸਾਡੀਆਂ ਆਤਮ ਅਵਸਥਾਵਾਂ ਹਨ ਅਤੇ ਖੰਡ ਵਿੱਚ ਵੀ, ਬ੍ਰਹਿਮੰਡ ਵਿੱਚ ਵੀ ਇਹ ਦਰਜੇ ਹਨ, ਅਵਸਥਾ ਵੀ ਅਤੇ ਅਰੂਪੀ ਟਿਕਾਣੇ ਵੀ। ਅੰਮਾ, ਬੱਚਾ, ਸੁੱਖ ਦੇ ਰਸਤੇ ਪਿਆ ਕਰੋ। ਫੋਕੇ ਹਿਸਾਬਾਂ ਅਤੇ ਵਹਿਮਾਂ ਵਿੱਚ ਕੀ ਹੈ? ਆਪਣਾ ਫਰਜ਼ ਪਛਾਣੋ, ਸ਼ੁਭ ਕਰਮ ਅਤੇ ਨੇਕੀ ਸਿੱਖੋ, ਜੋ ਧਰਮ ਸਮਝੋ ਉਸ ਪਰ ਟੁਰੋ। ਸਭ ਤੋਂ ਵੱਡਾ ਧਰਮ ਨਾਮ ਹੈ, ਉਸ ਪਰ ਟੁਰੋ। ਟੁਰਦਿਆਂ ਪੁਰ ਸਾਈਂ ਮਿਹਰ ਕਰਦਾ ਹੈ ਤਾਂ ਕਾਲ ਮਨਜ਼ੂਰ ਹੁੰਦੀ ਹੈ। ਜਿਨ੍ਹਾਂ ਪਰ ਨਦਰ ਹੋ ਜਾਂਦੀ ਹੈ ਉਹਨਾਂ ਨੂੰ ਸੱਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ। ਰਸੀਆ, ਅੰਮਾ ਕਾਹਦੇ ਵਿੱਚ? ਅੰਮਾ ਨਾਮ ਵਿੱਚ। ਰਸੀਆ, ਅੰਮਾ ਜੀ ਇਹ ਨਾਮ ਕੀ ਸ਼ੈ ਹੈ? ਅੰਮਾ, ਬੱਚਾ ਇਹ ਪ੍ਰੇਮ ਹੈ, ਸਿਮਰਨ ਹੀ ਪ੍ਰੀਤਮ ਦੇ ਪ੍ਰੇਮ ਦਾ ਵਿਦਤ ਸਰੂਪ ਹੈ। ਜੋ ਆਪਣੇ ਪਿਆਰੇ ਨੂੰ ਯਾਦ ਕਰਦਾ ਹੈ ਉਸ ਦੇ ਅੰਦਰ ਪ੍ਰੇਮ ਹੁੰਦਾ ਹੈ, ਪ੍ਰੇਮ ਵਾਲਾ ਪਿਆਰੇ ਨੂੰ ਭੁੱਲ ਨਹੀਂ ਸਕਦਾ। ਇਸੇ ਤਰ੍ਹਾਂ ਸਦਾ ਯਾਦ ਰੱਖਣ ਵਾਲੇ ਪ੍ਰੇਮ ਵਿੱਚ ਵੱਸਦਾ ਹੈ। ਨਾਮ ਜਪਣ ਵੇਲੇ ਸਾਈਂ ਵਿੱਚ ਪਿਆਰ ਭਾਵਨਾ ਚਾਹੀਦੀ ਹੈ। ਰਸੀਆ, ਠੀਕ ਜੀਓ। ਅੰਮਾ ਇਹ ਕਰਤੱਵ ਦੀ ਵਿੱਦਿਆ ਹੈ, ਕਥਨੀ ਫੋਕੀ ਸ਼ੈ ਹੈ। ਇਉਂ ਕਹਿ ਕੇ ਉੱਥੋਂ ਇੱਕ ਵਾਹਿਗੁਰੂ ਦੀ ਰਸ ਭਰੀ ਗੂੰਜ ਉੱਠੀ ਅਤੇ ਸਾਰਾ ਕੁਛ ਲੋਪ ਹੋ ਗਿਆ। ਪਰ ਧਰਤੀ ਉੱਤੇ ਇਸ ਟਿਕਾਣੇ ਉਸ ਵੇਲੇ ਇੱਕ ਜਿਉਂਦੀ ਮੂਰਤ ਇਸੇ ਸਿਮਰਨ ਦੇ ਰੌਂ ਵਿੱਚ, ਹਾਂ ਇਸੇ ਯਾਦ ਦੇ ਰੰਗ ਵਿੱਚ ਝੂਮ ਰਹੀ ਸੀ। ਯਾਦ ਸੀ ਕਿ ਬਿਰਹਾ, ਬਿਰਹਾ ਸੀ ਕਿ ਪ੍ਰੇਮ, ਪ੍ਰੇਮ ਸੀ ਕਿ ਸਿਮਰਨ। ਹਾਂ ਉਹ ਦਰਸ਼ਨ ਇਉਂ ਦਾ ਸੀ, ਸਮੁੰਦਰ ਦੇ ਵਿੱਚ ਇੱਕ ਨਿੱਕਾ ਜਿਹਾ ਟਾਪੂ ਹੈ, ਇਸ ਵਿੱਚ ਉੱਤਰ ਨੂੰ ਇੱਕ ਇਲਾਕਾ ਹੈ ਜੋ ਕਈ ਸੈਂਕੜੇ ਪਿੰਡਾਂ ਅਤੇ ਨਿੱਕੀਆਂ ਨਗਰੀਆਂ ਵਾਲਾ ਹੈ। ਇੱਕ ਵਿੱਚ ਸ਼ਹਿਰ ਹੈ, ਉਸ ਦਾ ਇਹ ਰਾਜਾ ਹੈ ਜੋ ਬੜਾ ਹੀ ਸੋਹਣਾ ਸ਼ਬੀਲਾ ਅਤੇ ਫਬੀਲਾ ਹੈ। ਮੁਕਟ ਸਿਰ 'ਤੇ ਹੈ, ਬਸਤਰ ਸ਼ਾਹੀ ਹਨ, ਪਰ ਸਮੁੰਦਰ ਦੇ ਕਿਨਾਰੇ ਇੱਕ ਪੱਥਰ 'ਤੇ ਬੈਠਾ ਹੈ ਔਰ ਸ਼ਮਾ ਸ਼ਮਰੋ ਰਿਹਾ ਹੈ, ਲੰਮੇ ਲੰਮੇ ਹੋਕੇ ਲੈਂਦਾ ਹੈ। ਕਿਸੇ ਵੇਲੇ ਹਾਏ ਮੂੰਹ ਕੱਢਦਾ ਹੈ, ਕਦੇ ਅੱਖਾਂ ਮੀਟ ਕੇ ਚੁੱਪ ਹੋ ਜਾਂਦਾ ਹੈ। ਜਦ ਨੈਣ ਖੋਲਦਾ ਹੈ ਤਾਂ ਫਿਰ ਜਲ ਧਾਰਾ ਵਹਿ ਤੁਰਦੀ ਹੈ। ਰਾਜਾ ਤੇ ਫਿਰ ਰੋਂਦਾ ਹੈ, ਸਿਰ ਤੇ ਤਾਜ ਹੈ ਤੇ ਅੱਖਾਂ ਵਿੱਚ ਨੀਰ ਹੈ। ਹੈ ਤਾਂ ਸੱਚ ਰਾਜੇ ਦੇ ਤਾਜ ਵਿੱਚ ਸਿਰ ਪੀੜ ਦੇ ਥੇਵੇ ਜੜੇ ਹੋਏ ਹੁੰਦੇ ਹਨ, ਪਰ ਇਹ ਰੋਣਾ ਰਾਜਾ ਦਾ ਰੋਣਾ ਨਹੀਂ ਜਾਪਦਾ, ਕਿਉਂਕਿ ਇਕੱਲਾ ਰੋ ਰਿਹਾ ਹੈ। ਕਦੇ ਆਕਾਸ਼ ਤੇ ਕਦੇ ਸਮੁੰਦਰ ਦੇ ਨਾ ਦਿਸਣ ਵਾਲੇ ਦੂਜੇ ਕਿਨਾਰੇ ਬੰਨੇ ਨੀਝ ਲਾ ਕੇ ਉਮਾਹ ਨਾਲ ਤੱਕਦਾ ਤੇ ਰੋਂਦਾ ਹੈ, ਪਰ ਆਪਣੀ ਬੋਲੀ ਵਿੱਚ ਡਾਢੀ ਕਲੇਜੇ ਚੀਰਵੀਂ ਆਵਾਜ਼ ਵਿੱਚ ਕੁਝ ਆਖਦਾ ਹੈ ਜੋ ਇਉਂ ਸਪਸ਼ਟ ਹੋ ਜਾਂਦਾ ਹੈ, ਸ਼ਾਲਾ ਕਦੀ ਤਾਂ ਆਵੋ ਵੋ ਲੱਗੀ ਆਣ ਵਜਾਵੋ ਵੋ, ਅਣਡਿੱਠਿਆਂ ਦਿਲ ਲੱਗ ਗਈ ਕਾਤੀ, ਕਦੀ ਤਾਂ ਆ ਕੇ ਪਾਵੋ ਝਾਤੀ, ਲੱਗੀ ਆਣ ਵਜਾਵੋ ਵੋ, ਸ਼ਾਲਾ ਕਦੀ ਤਾਂ ਆਵੋ ਵੋ, ਮਾਰੀ ਝਾਤ ਨਾ ਖੋਲੀ ਤਾਕੀ, ਘੁੰਡ ਨਾ ਚੁੱਕ ਦਿਖਾਈ ਝਾਕੀ, ਕਦੇ ਤਾਂ ਦਰਸ ਦਿਖਾਵੋ ਵੋ, ਲੱਗੀ ਆਣ ਵਜਾਵੋ ਵੋ। ਨੈਣ ਤਰਸਦੇ ਦਿਨ ਤੇ ਰਾਤੀ, ਕਸਕ ਮਿਲਣ ਦੀ ਸੱਲ ਦੀ ਛਾਤੀ, ਛਾਲਾ ਕਦੇ ਤਾਂ ਆਵੋ ਵੋ, ਲੱਗੀ ਆਣ ਵਜਾਵੋ ਵੋ। ਬਾਣ ਕਲੇਜੇ ਕਿਸ ਨੇ ਵਾਹਿਆ, ਵਾਹਣ ਹਾਰ ਨਜ਼ਰ ਨਾ ਆਇਆ, ਛਾਲਾ ਦਰਸ ਦਿਖਾਵੋ ਵੋ, ਲੱਗੀ ਆਣ ਵਜਾਵੋ ਵੋ। ਇਹ ਭਗਵਾਨ ਇਹ ਰਾਜਾ ਹੈ, ਦੇਖੋ ਇਸ ਨੂੰ ਵੀ ਪ੍ਰੇਮ ਬਾਣਾ ਨੇ ਸੱਲ ਲਿਆ ਹੈ। ਕਿਸੇ ਪ੍ਰੀਤਮ ਨੂੰ ਸਿੱਕਦਾ ਹੈ, ਪਰ ਪ੍ਰੀਤਮ ਵੀ ਉਹ ਜਿਸ ਨੂੰ ਕਦੇ ਡਿੱਠਾ ਨਹੀਂ ਸੋ, ਬਿਨ ਡਿੱਠੇ ਹੀ ਲੱਗ ਗਈ ਸੋ, ਔਰ ਅਣਡਿੱਠੇ ਦੇ ਸਿਮਰਨ ਤੇ ਕੀਰਤਨ ਵਿੱਚ ਮਗਨ ਹੈ, ਸਿੱਕਦਾ ਹੈ ਤੇ ਉਮਾਉਂਦਾ ਹੈ। ਲੋਕੀ ਕਿਆ ਕਰਦੇ ਹਨ ਕਿ ਅਸਾਂ ਕਦੇ ਰੱਬ ਡਿੱਠਾ ਨਹੀਂ, ਬਿਨ ਦੇਖੇ ਪ੍ਰੇਮ ਕਿਵੇਂ ਲੱਗੇ, ਪਰ ਲਓ ਤੱਕੋ ਇਸ ਨੇ ਪ੍ਰੀਤਮ ਅਜੇ ਡਿੱਠਾ ਨਹੀਂ, ਤੇਰ ਪ੍ਰੇਮ ਨਾਲ ਜਲਹਾਰ ਅੱਗੇ ਹੀ ਹੋ ਰਿਹਾ ਹੈ। ਹੈ ਨਾ ਐਸੀ ਦਸ਼ਾ ਵੀ ਕਿ ਬਿਨ ਦੇਖੇ ਵੀ ਪ੍ਰੇਮ ਲੱਗ ਪਵੇ। ਅਸਲ ਵਿੱਚ ਸਾਨੂੰ ਸੰਸਿਆਂ ਤੇ ਵਹਿਮਾਂ ਮਾਰ ਛੱਡਿਆ ਹੈ। ਬੁੱਧੀ ਦੀ ਚਿੜੀ ਹੁਜਤਾਂ ਕਰਨ ਲਈ ਸ਼ੇਰ ਬਣੀ ਰਹਿੰਦੀ ਹੈ, ਇਹ ਕਦੇ ਸੁੱਖ ਦੇ ਪਿੰਜਰੇ ਨਹੀਂ ਪੈਂਦੀ। ਇੱਕ ਗੈਬੀ ਆਵਾਜ਼ ਇਸ ਵੇਲੇ ਕੰਨੀ ਪਈ, ਸਭ ਨੇ ਦਰਸ਼ਨ ਕੀਤਾ ਹੋਇਆ ਹੈ, ਡੂੰਘੇ ਥਾਂ ਅੰਦਰ ਦਰਸ਼ਨ ਦੀ ਕਸਕ ਸਭ ਦੇ ਮੌਜੂਦ ਹੈ। ਸੁਰਤ ਦ੍ਰਿਸ਼ਟਮਾਨ ਵਿੱਚ ਰੁੱਝ ਕੇ ਭੁੱਲ ਰਹੀ ਹੈ, ਚੰਦ ਤੇਰੀ ਹੀ ਭੁੱਲ ਬਦਲੀ ਦੇ ਓਲੇ ਹੈ, ਪਰ ਚੰਦ ਦੀ ਪ੍ਰੀਤ ਲਾਉਣ ਵਾਲੇ ਤੇਰੇ ਕੋਲ ਹਨ, ਤੇਰੀ ਹਉ ਮਿਲਣ ਨਹੀਂ ਦਿੰਦੀ। ਇਸ ਨੇ ਪ੍ਰੀਤਮ ਨਹੀਂ ਡਿੱਠਾ, ਪਰ ਕਿਸੇ ਪ੍ਰੀਤਮ ਡਿੱਠੇ ਨੇ ਇਸ ਨੂੰ ਅਣਡਿੱਠੇ ਦਾ ਪ੍ਰੇਮ ਲਾਇਆ ਹੈ। ਇੰਨੇ ਨੂੰ ਉਹ ਰਾਜਾ ਉੱਠਿਆ, ਸਮੁੰਦਰ ਦੇ ਖਾਰੇ ਪਾਣੀ ਨਾਲ ਅੱਖਾਂ ਨੂੰ ਧੋਤਾ, ਨੈਣਾ ਅੰਦਰੋਂ ਨਿਕਲਦੇ ਖਾਰੇ ਪਾਣੀ ਨੂੰ ਧੀਰੇ ਜਾਈ, ਹੁਣ ਇਹ ਡੇਰੇ ਨੂੰ ਤੁਰ ਪਿਆ। ਕੁਛ ਵਿੱਥ ਤੇ ਪਾਲਕੀ ਖੜੀ ਸੀ, ਨੌਕਰ ਚਾਕਰ ਹਾਜ਼ਰ ਸਨ, ਪਾਲਕੀ ਚੁੱਕ ਕੇ ਡੇਰੇ ਨੂੰ ਲੈ ਟੁਰੇ ਜਿੱਥੇ ਤੰਬੂ ਲੱਗ ਰਹੇ ਸਨ। ਰਾਜਾ ਡੇਰੇ ਵਿੱਚ ਪਹੁੰਚਿਆ, ਰਾਤੀਂ ਪਰਿਵਾਰ ਸਹਿ ਗਿਆ, ਰਾਜਾ ਵੀ ਸਹਿ ਗਿਆ। ਜਿਸ ਵੇਲੇ ਸਾਰਾ ਪਰਿਵਾਰ ਨੀਂਦ ਵਿੱਚ ਗੜੂੰਦ ਹੋ ਗਿਆ, ਰਾਜਾ ਉੱਠਿਆ, ਇਹ ਲੱਗਾ ਟਹਿਲਣ ਤੇ ਹੇ ਗੁਰੂ ਨਾਨਕ ਹੇ ਗੁਰੂ ਨਾਨਕ ਕਰਕੇ ਸਿਮਰਨ ਕਰਨ ਲੱਗ ਪਿਆ। ਕਦੇ ਰੋ ਪਵੇ, ਕਦੇ ਚੁੱਪ ਹੋ ਜਾਵੇ, ਕਦੇ ਹੱਸ ਪਵੇ, ਕਦੇ ਆਕਾਸ਼ ਵੱਲ ਤੱਕੇ, ਕਦੇ ਉੱਤਰ ਦਿਸ਼ਾ ਵੱਲ ਤੱਕੇ, ਕਦੇ ਬਹਿ ਜਾਵੇ, ਕਦੇ ਟਹਿਲੇ, ਪਰ ਸਾਰੀ ਰਾਤ ਨਾਨਕ ਨਾਨਕ ਕੂਕਦਾ ਰਿਹਾ। ਚਿੱਤ ਚਾਤਰਕ ਕੋ ਪਿਆਸ ਪੁਕਾਰਤ, ਚਾਹਤ ਸਵਾਂਤ ਦਰਸ ਹਰ ਆਰਤ। ਲੋਚਨ ਭਏ ਚਕੋਰ ਵਿਚਾਰੇ, ਚੰਦ ਵਦਨ ਕਬ ਆਣ ਦਿਖਾਰੇ, ਅਸ ਪ੍ਰਕਾਰ ਭੂਪਤ ਅਬ ਲਾਖਾ, ਦਿਨ ਪ੍ਰਤਿਬਦਤ ਬਿਟਪ ਜਿਉ ਸਾਖਾ, ਰਹਿਣ ਬਿਖੇ ਨਿੰਦਰਾ ਜਿਨ ਤਿਆਗੀ, ਦਿਨ ਮੈਂ ਭੂਖ ਪਿਆਸਾ ਪਾਗੀ, ਪ੍ਰੇਮ ਆਧਾਰ ਜੀਵਨਾ ਜਿਹ ਕੋ, ਲੋਚਨ ਚਲਤ ਰਹਤ ਜਲ ਤਿਹ ਕੋ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਇੱਕ ਵਿਦਵਾਨ ਹਨ, ਸ਼ਾਸਤਰ ਗਏ ਖੱਟ ਦਰਸ਼ਨੀ, ਸਗੋਂ ਸਰਵ ਦਰਸ਼ਨਾਂ ਦੇ ਗਿਆਤਾ, ਨਾਲੇ ਵੇਦ ਵੀ ਮੁੱਖੋਂ ਉਚਾਰਦੇ ਹਨ, 18 ਪੁਰਾਣਾਂ ਦੇ ਪਾਣੀ ਹਾਰ ਹਨ। ਅੱਜ ਸਮੁੰਦਰ ਦੇ ਕਿਨਾਰੇ ਉਸੇ ਕੋਲ ਵਾਲੀ ਰਾਜਾ ਜੀ ਵਾਲੀ ਸ਼ਿਲਾਪੁਰ ਬੈਠੇ ਹਨ, ਪਰ ਸ਼ੋਕ ਸਮੁੰਦਰ ਵਿੱਚ ਅਤੇ ਸ਼ੋਕ ਸਾਗਰ ਵਿੱਚ ਰੁੜ ਰਹੇ ਹਨ। ਇੰਨੀ ਵਿੱਦਿਆ ਅਤੇ ਫੇਰ ਸ਼ੋਕ? ਪਰ ਜੇ ਰਤਾ ਕੋ ਖਿਆਲ ਦਿਓ ਤਾਂ ਸ਼ੋਕ ਨਾ ਹੋਵੇ ਤਾਂ ਹੋਰ ਕੀ ਹੋਵੇ। ਪੜ੍ਹਿਆ? ਹਾਂ ਜੀ, ਲਿਖ ਲਿਖ ਪੜ੍ਹਿਆ, ਤੇਤਾ ਕੜਿਆ, ਸੋਚਾਂ ਦੇ ਖੌਲਰ ਪਏ ਵੱਧਦੇ ਗਏ। ਜਿੰਨੀ ਸੋਚ ਬਹੁਤੀ, ਜਿੰਨੀ ਸੋਚ ਡੂੰਘੀ, ਓਨੇ ਸੰਸੇ, ਜਿੰਨੇ ਸੰਸੇ ਓਨੇ ਸ਼ੌਕ। ਇਹਨੇ ਨੂੰ ਇੱਕ ਹੋਰ ਆਦਮੀ ਆਇਆ ਅਤੇ ਬੋਲਿਆ, ਪੰਡਿਤ ਜੀ ਕੀ ਹਾਲ ਹੈ? ਪੰਡਿਤ ਜੀ ਕੀ ਦੱਸੀਏ ਬਈ, ਮਾਇਆ ਪਰਮੇਸ਼ਰ ਦੀ ਹੁਣ ਬੁੱਢੇ ਬਾਰੇ ਦੇਖੀ ਜੇ। ਸਹਿਜੂ ਕਿਵੇਂ? ਪੰਡਿਤ ਤੂੰ ਪੁੱਛਦਾ ਹੈ ਕਿਵੇਂ, ਤੁਹਾਨੂੰ ਫਿਕਰ ਨਹੀਂ? ਸਹਿਜੂ ਸਾਨੂੰ ਫਿਕਰ? ਇਸੇ ਕਰਕੇ ਤਾਂ ਮਾਪਿਆਂ ਡੂੰਘਾ ਪੜ੍ਹਾਇਆ ਨਹੀਂ। ਕੰਮ ਸਾਡਾ ਮਸ਼ਕਰੀ ਮਖੌਲਾਂ ਦੀ ਖੱਟੀ ਖਾਣੀ, ਵਿਦੂਖਕ ਸਾਡਾ ਨਾਓ, ਅਸੀਂ ਕੀ ਜਾਣੀਏ ਫਿਕਰ। ਪੰਡਿਤ ਤੇ ਜੇ ਟੁੱਕ ਹੀ ਬੰਦ ਹੋ ਗਿਆ ਤਾਂ? ਸਹਿਜੂ ਸਾਡਾ ਟੁੱਕ ਕੌਣ ਬੰਦ ਕਰੂ? ਪੰਡਿਤ ਰਾਜਾ। ਸਹਿਜੂ ਕਿਉਂ? ਪੰਡਿਤ ਤੂੰ ਮਸਖਰਾ, ਤੇ ਉਹ ਹੁਣ ਦਿਨੇ ਰਾਤ ਰੋਂਦਾ ਹੈ, ਹੁਣ ਉਹਨੂੰ ਵਹਿਣ ਪਾਉਣ ਵਾਲੀਆਂ ਤੀਵੀਆਂ ਦੀ ਲੋੜ ਹੋਊ ਕਿ ਤੇਰੀ? ਤੂੰ ਕਿਸੇ ਨਾ ਕਿਸੇ ਵੇਲੇ ਕੋਈ ਹਾਸਾ ਕਰਨਾ ਹੈ, ਉਹਨੇ ਚਿੜ ਕੇ ਕਹਿ ਦੇਣਾ ਕਿ ਜਾਓ ਸਹਿਜੂ ਜੀ ਆਰਾਮ ਕਰੋ। ਪੰਡਿਤ ਜੀ ਨੇ ਪਤੇ ਦੀ ਕਹੀ, ਖੂਬ ਗਿੱਟੇ ਵੱਜੀ। ਸਹਿਜੂ ਸਦਾ ਹੰਸੋੜਾ, ਸਹਿਜੂ ਘਬਰਾਇਆ, ਉਸਦੇ ਮੱਥੇ 'ਤੇ ਕਾਲੀਆਂ ਤਿਊੜੀਆਂ ਪਈਆਂ। ਜਿਹਨੇ ਕਦੇ ਫਿਕਰ ਨਹੀਂ ਡਿੱਠਾ ਸੀ, ਅੱਜ ਵਿਦਵਾਨ ਦੀ ਸੋਭਤ ਨਾਲ ਉਹ ਵੀ ਫਿਕਰਾਂ ਵਿੱਚ ਪੈ ਗਿਆ। ਇੰਨੇ ਨੂੰ ਦੀਵਾਨ ਆਇਆ। ਦੀਵਾਨ ਹੈ? ਅੱਜ ਵਿਦੂਖਕ ਜੀ ਦਾ ਚਿਹਰਾ ਉਦਾਸ? ਅਣਹੋਣੀ ਗੱਲ ਹੈ। ਸਹਿਜੂ ਬਈ ਕੁਝ ਨਾ ਪੁੱਛ, ਪੰਡਿਤ ਜੀ ਦੀ ਸ਼ਰਨ ਆਏ ਸਾਂ, ਬਈ ਕੋਈ ਸੁੱਖ ਪਾਵਾਂਗੇ। ਪੰਡਿਤ ਜੀ ਸੰਸਿਆਂ ਵਿੱਚ ਰੁੜ ਰਹੇ ਸਨ, ਮੈਨੂੰ ਵੀ ਨਾਲੇ ਧੂ ਲੈ ਗਏ। ਸੋ ਦੋਵੇਂ ਬੈਠੇ ਪਏ ਟੁੱਕ ਦੇ ਫਿਕਰ ਵਿੱਚ ਗੋਤੇ ਖਾਂਦੇ ਹਾਂ। ਤੁਸੀਂ ਕਿਹਾ ਕਰਦੇ ਹੋ, ਜਿਹਨੇ ਪੈਦਾ ਕੀਤਾ ਹੈ ਉਸ ਪਰ ਭਰੋਸਾ ਨਹੀਂ ਬੱਝਦਾ, ਕਰਮਾਂ ਦੇ ਸ਼ਾਕਰ ਨਹੀਂ ਰਿਹਾ ਜਾਂਦਾ, ਪਰ ਜੀਓ ਜੀ ਰਿਜਕਦਾਤੇ ਵਿੱਚ ਜੋ ਨਵਾਂ ਰੰਗ ਆਇਆ ਹੈ ਉਹ ਹੈਰਾਨ ਕਰ ਰਿਹਾ ਹੈ। ਰਾਜਾ ਕੀ ਅਤੇ ਹੁਣ ਰੋਣੀਆਂ ਕੀ? ਰਾਜਾ ਕੀ ਅਤੇ ਰੋਣੀਆਂ ਕੀ? ਰੋਣੀਆਂ ਵਾਲੇ ਥਾਂ ਸਾਡੇ ਮਖੌਲੀਆਂ ਅਤੇ ਜੁਗਤਬਾਜ਼ਾਂ ਦੀ ਕੀ ਲੋੜ? ਦੀਵਾਨ ਸੱਚ ਹੈ ਵਿਦੂਖਕ ਜੀ। ਪੰਡਿਤ ਮੈਨੂੰ ਤਾਂ ਅੱਜ ਅਸਚਰਜ ਹੈ ਕਿ ਇੱਕ ਅਨਪੜ੍ਹ ਮੁਸਾਫਰ ਨਿਰੱਖਰ ਭੱਟਾਚਾਰਿਆ ਕਹਿ ਕੀ ਗਿਆ? ਨਾ ਉਹ ਪੰਡਿਤ ਸੀ ਨਾ ਵਿਦਵਾਨ। ਮੈਂ ਬਥੇਰਾ ਕਿਹਾ ਕਿ ਉਸ ਦੀ ਮੇਰੇ ਨਾਲ ਚਰਚਾ ਕਰਾਓ, ਪਰ ਰਾਜੇ ਨੇ ਇੱਕ ਨਾ ਮੰਨੀ। ਉਹ ਬਸ ਕਾਤੀ ਲਾਉਂਦਾ ਹੀ ਪੈ ਗਿਆ ਰਾਹੀਂ। ਹੁਣ ਜੇ ਇਹੋ ਹਾਲ ਰਿਹਾ ਤਾਂ ਸਾਨੂੰ ਕੌਣ ਪੁੱਛੇਗਾ? ਦੀਵਾਨ ਪੰਡਿਤ ਜੀ ਬੇਸ਼ੱਕ ਬੜੇ ਫਿਕਰਾਂ ਦੀ ਗੱਲ ਹੈ, ਪਰ ਜੇ ਅਸੀਂ ਆਪਣੇ ਸੁਆਮੀ ਦੇ ਪਿਆਰ ਕਰਨ ਵਾਲੇ ਦੇ ਦਾਸ ਰਹੀਏ, ਸਾਨੂੰ ਕੀ ਉਹ ਕਿਸੇ ਹਾਲ ਵਿੱਚ ਰਹਿਣ ਸਾਡੀ ਅੰਗ ਪਾਲਣਾ ਅਤੇ ਰਾਜ ਭਗਤੀ ਕਾਇਮ ਰਹੇ? ਪੰਡਿਤ ਜੀ ਹਾਂ ਜੀ, ਇਹ ਤਾਂ ਠੀਕ ਹੈ, ਤੁਸੀਂ ਤਾਂ ਠਹਿਰੇ ਦੀਵਾਨ, ਤੁਹਾਡੀ ਹੋਈ ਲੋੜ ਅਤੇ ਮੈਂ ਤਾਂ ਖੱਟਿਆ ਹੀ ਪੋਥੀਆਂ ਦਾ ਖਾਣਾ ਹੋਇਆ। ਜਦ ਰਾਜਾ ਦਾ ਧਰਮ ਹੀ ਹੋਰ ਹੋ ਗਿਆ ਤਾਂ ਮੈਂ ਕਿਸ ਭਾਵਿਕੋਂ? ਅਤੇ ਅੰਤ ਉਹੋ ਜਿਹੇ ਬਣੀਏ ਬਕਾਲਾਂ ਨੇ ਦੀਵਾਨਗੀ ਨੂੰ ਹੱਥ ਵੀ ਮਾਰਨੇ ਹਨ ਜੋ ਰਾਜਾ ਨੂੰ ਪੱਟ ਗਏ ਹਨ। ਸੋ ਤੁਸੀਂ ਵੀ ਕੋਈ ਫਿਕਰ ਕਰ ਲਓ, ਓਨਾ ਕਰੋਗੇ ਚਾਰ ਦਿਨ ਮਗਰੋਂ ਕਰਨਾ ਪਊ। ਦੀਵਾਨ ਕੀ ਕਰੀਏ? ਪੰਡਿਤ ਰਾਜਾ ਜੀ ਨੂੰ ਸਮਝਾਈਏ, ਸਦਾ ਸ਼ਿਵ ਦੀ ਉਪਾਸ਼ਨਾ ਨਾ ਛੱਡੇ। ਦੀਵਾਨ ਚੰਗਾ, ਪਰ ਆਖੀਏ ਕੀ? ਪੰਡਿਤ ਕਿਸੇ ਦੇਵਤਾ ਦਾ ਨਾਮ ਰਾਜਾ ਲੈਂਦਾ ਹੈ। ਦੀਵਾਨ ਬਾਂਦੀਆਂ ਤੋਂ ਸੁਣਿਆ ਹੈ ਕਿ ਨਾਨਕ ਨਾਨਕ ਕਰਦਾ ਹੈ। ਪੰਡਿਤ ਬਸ ਸਾਰੇ ਰਲ ਕੇ ਨਾਨਕ ਨਿੰਦਿਆ ਸ਼ੁਰੂ ਕਰ ਦਈਏ, ਹਰ ਪਾਸਿਓਂ ਉਸ ਦੇ ਕੰਨੀ ਨਿੰਦਿਆ ਪਾਈਏ, ਆਪੇ ਖਿਆਲ ਟੁੱਟ ਜਾਵੇਗਾ। ਸਹਿਜੂ, ਓਏ ਫੋਕੇ ਖਿਆਲਾਂ ਦੀ ਖੱਟੀ ਖਾਣ ਵਾਲਿਆ, ਨਾ ਨਾਨਕ ਨੂੰ ਤੂੰ ਡਿੱਠਾ, ਨਾ ਮੈਂ, ਨਾ ਉਸ ਦੇ ਗੁਣ ਜਾਣੀਏ ਨਾ ਔਗੁਣ, ਨਾ ਕਦੇ ਪਾਸ ਰਹੇ ਨਾ ਪਰਖਿਆ, ਐਵੇਂ ਨਿੰਦਿਆ ਕਰੀਏ, ਨਿਰਾ ਝੂਠ ਪਏ ਤੋਲੀਏ। ਪੰਡਿਤ, ਨੀਤੀ ਹੈ। ਕਿਉਂ ਦੀਵਾਨ ਜੀ? ਦੀਵਾਨ, ਨੀਤੀ ਤੇ ਝੂਠ ਪਰਿਆਇ ਵਾਚੀ ਸ਼ਬਦ ਨਹੀਂ ਹਨ। ਸਹਿਜੂ, ਪੰਡਿਤ ਜੀ, ਝੂਠ ਝੂਠ ਹੈ, ਨੀਤੀ ਦਾ ਨਾਂ ਲਿਆ ਵੀ ਝੂਠ ਝੂਠ ਹੀ ਰਹਿੰਦਾ ਹੈ। ਪੰਡਿਤ, ਧਰਮ ਪ੍ਰਚਾਰ ਹਿੱਤ ਝੂਠ ਸੱਤੇ ਤੁਲ ਹੈ। ਸਹਿਜੂ, ਹਾਂ, ਝੂਠ ਸਦਾ ਉਸੇ ਤਰ੍ਹਾਂ ਦੀ ਸ਼ੈ ਹੈ ਜਿਸ ਤਰ੍ਹਾਂ ਦੀ ਸ਼ੈ ਅਧਰਮ ਹੈ। ਪੰਡਿਤ, ਕੀ ਆਖਿਆ ਹੈ? ਸਹਿਜੂ, ਮੈਂ ਆਖਿਆ ਹੈ ਜੇ ਧਰਮ ਝੂਠ ਨਾਲ ਪ੍ਰਚਾਰੀ ਦਾ ਹੈ ਉਹ ਤਾਂ ਅਧਰਮ ਹੋਇਆ। ਧਰਮ ਤੇ ਸੱਚ ਦੈਵੀ ਸੰਪਦਾ ਦੀ ਵਸਤੂ ਹੈ ਤੇ ਅਧਰਮ ਤੇ ਝੂਠ ਆਸੁਰੀ ਸੰਪਦਾ ਦੀ ਵਸਤੂ ਹੈ। ਹਨੇਰੇ ਨਾਲ ਚਾਨਣ ਦਾ ਪ੍ਰਚਾਰ ਕਿਵੇਂ? ਪੰਡਿਤ, ਭੋਲੇ ਮੂਰਖ, ਤੂੰ ਸਮਝਦਾ ਨਹੀਂ ਹੈ। ਕਾਰਜ ਸਿੱਧੀ ਵਾਸਤੇ ਸ਼ਾਮ, ਦਾਮ, ਦੰਡ, ਭੇਦ ਸਭ ਕੁਝ ਵਰਤੀਦਾ ਹੈ। ਸਹਿਜੂ, ਰਾਜਸੀ ਕੰਮਾਂ ਵਿੱਚ ਸ਼ਾਮ, ਦਾਮ, ਦੰਡ, ਭੇਦ ਵਰਤੀਦਾ ਹੈ ਕਿ ਸੱਚ ਦੇ ਪ੍ਰਚਾਰ ਵਿੱਚ ਵੀ? ਧਰਮ ਤਾਂ ਆਪਣੀ ਸਚਿਆਈ ਤੇ ਆਪਣੀ ਸ਼ਕਤੀ ਆਸਰੇ ਪ੍ਰਚਾਰੀ ਦਾ ਹੈ ਨਾ, ਕਿ ਚਲਾਕੀਆਂ, ਮਾਰਾਂ ਤੇ ਝੂਠਾਂ ਨਾਲ? ਹਿੰਦ ਨਾਲ ਪਠਾਨ ਪਾਤਸ਼ਾਹ ਕਿੰਨਾ ਜ਼ੋਰ ਲਾ ਥੱਕੇ, ਜ਼ੋਰ, ਦਾਬਾ, ਡਰਾਵਾ, ਗਾਲੀ, ਤਲਵਾਰ ਤੇ ਭੈ ਨਾਲ ਕਿੰਨਾ ਸ਼ਰਮ ਕਰ ਚੁੱਕੇ ਹਨ। ਫਲ ਕੀ ਹੋਇਆ ਹੈ ਕਿ ਅਜੇ ਤੱਕ ਜੋ ਲੋਕ ਉਹਨਾਂ ਦੇ ਮਤ ਵਿੱਚ ਗਏ ਹਨ ਉਹਨਾਂ ਦੇ ਆਚਰਣ ਉਸੇ ਤਰ੍ਹਾਂ ਦੇ ਹਨ ਜਿਹੋ ਜਿਹੇ ਕਿ ਪਹਿਲੇ ਸਨ। ਕਿਸੇ ਵਿੱਚ ਕੋਈ ਖਾਸ ਗੱਲ ਨਹੀਂ ਆਈ, ਸਾਰੇ ਉਹੋ ਜਿਹੇ ਤੇ ਉਹੋ ਜਿਹੇ ਹਨ। ਹਾਂ, ਜੇ ਕਿਤੇ ਕਿਸੇ ਸੂਫੀ ਨੇ ਪਿਆਰ ਨਾਲ ਕਿਸੇ ਨੂੰ ਪ੍ਰੇਰਿਆ ਤਾਂ ਉਸ ਵਿੱਚ ਕੋਈ ਗੁਣ ਆਇਆ ਹੋਵੇ ਤਾਂ ਕਿਹਾ ਨਹੀਂ ਜਾਂਦਾ। ਪੰਡਿਤ, ਫਿਰ ਇਹ ਤਾਂ ਠੀਕ ਹੈ, ਪਰ ਅਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਰਾਜਾ ਸੱਤਿਆਵਾਦੀ, ਧਰਮੀ, ਸੱਚੀ ਮੁੱਚੀ ਕੁਛ ਬਣ ਜਾਵੇ। ਬਾਬਾ ਸਾਡੇ ਮਤ ਵਿੱਚ ਟਿਕਿਆ ਰਹੇ, ਧਰਮੀ ਹੋਵੇ ਚਾਹੇ ਨਾ ਹੋਵੇ। ਇੱਕ ਰਾਜਾ ਪੰਡਿਤ ਹੈ, ਇੰਨੀ ਮਿਹਨਤ ਕਰਕੇ ਮੈਂ ਵਿੱਦਿਆ ਪੜ੍ਹਾਈ ਹੈ, ਦੂਜੇ ਧਰਮ ਤੁਰੰਤਰ ਹੈ, ਤੀਜੇ ਮਤ ਵਿੱਚ ਨਾ ਰਿਹਾ ਤਾਂ ਵੈਰੀਆਂ ਨੂੰ ਲਾਭ ਹੋ ਸੀ। ਇਸ ਕਰਕੇ ਅੰਦਰੋਂ ਚਾਹੇ ਉਹ ਧਰਮੀ ਹੋਵੇ ਚਾਹੇ ਅਧਰਮੀ, ਪਰ ਸਾਡੇ ਵਿੱਚ ਟਿਕਿਆ ਰਹੇ, ਸਾਡਾ ਨੱਕ ਬਚੇ, ਸਾਡੀ ਰੋਜ਼ੀ ਬਚੇ, ਸਾਡੇ ਵੈਰੀ ਦੱਬੇ ਰਹਿਣ। ਵਿਦੂਖਕ, ਵਾਹ ਮਹਾਰਾਜ ਜੀ, ਧੰਨ ਹੋ, ਤੁਸੀਂ ਤਾਂ ਮੰਤਰੀ ਚਾਹੀਦੇ ਸੀ। ਦੀਵਾਨ ਜੀ, ਮੀਰ ਮੁਨਸ਼ੀ ਦਾ ਬਸਤਾ ਇਹਨਾਂ ਨੂੰ ਲੈ ਦਿਓ, ਇਹ ਧਰਮ ਪ੍ਰਚਾਰ ਦੇ ਲਾਇਕ ਨਹੀਂ ਹਨ। ਪੰਡਿਤ ਜੀ, ਤੁਸਾਂ ਨੂੰ ਸ਼ਾਇਦ ਪਤਾ ਨਹੀਂ, ਮੈਂ ਬ੍ਰਾਹਮਣੀ ਮਤ ਦਾ ਨਹੀਂ ਹਾਂ, ਮੇਰਾ ਧਰਮ ਬੋਧ ਹੈ। ਤੁਸਾਂ ਵਰਗਾ ਮੇਰਾ ਧਰਮ ਨਹੀਂ, ਅਸੀਂ ਮਾੜੇ ਸਹੀ ਪਰ ਨੇਕੀ ਦੇ ਬੰਦੇ ਹਾਂ, ਝੂਠ ਨੂੰ ਝੂਠ, ਪਾਪ ਨੂੰ ਪਾਪ ਜਾਣਦੇ ਹਾਂ। ਜੇ ਤਾਂ ਤੁਹਾਡੇ ਮਤ ਵਿੱਚ ਕੋਈ ਤਾਕਤ ਹੈ, ਕੋਈ ਜਿਉਂਦੀ ਸ਼ਕਤੀ ਹੈ ਤਾਂ ਉਸ ਦੇ ਬਲ ਨਾਲ ਰਾਜਾ ਨੂੰ ਸਵੈ ਧਰਮ ਪ੍ਰੇਮੀ ਬਣਾਓ, ਨਹੀਂ ਤਾਂ ਉਸ ਆਦਮੀ ਅੱਗੇ ਝੁੱਕ ਜਾਓ ਜੋ ਤੁਹਾਡੇ ਰਾਜਾ ਦੀ ਵਿੱਦਿਆ ਅਰਚਤਰਾਈ ਦੇ ਹੁੰਦਿਆਂ ਸੁਣਦਿਆਂ ਉਸ ਨੂੰ ਆਪਣਾ ਕਰ ਗਿਆ ਹੈ। ਪੰਡਿਤ, ਉਹ ਆਦਮੀ ਦੁਸ਼ਟ ਸਾ, ਪਾਪੀ ਸਾ, ਕੋਈ ਨਜ਼ਰਬੰਦੀਆ ਸਾ, ਭੋਲੇ ਰਾਜਾ ਨੂੰ ਖਰਾਬ ਕਰ ਗਿਆ। ਵਿਦੂਖਕ, ਪੰਡਿਤ ਜੀ, ਤਾਂ ਸਾਡਾ ਧਰਮ ਪੋਲਾ ਹੈ। ਧਰਮ ਤੋਂ ਮੇਰਾ ਮਤਲਬ ਉਹ ਬਰੀਕ ਖਿਆਲ ਨਹੀਂ ਜਿਸ ਦੇ ਤੁਸੀਂ ਸਮਝਣਹਾਰ ਹੋ, ਪਰ ਉਹ ਸ਼ਕਤੀ, ਉਹ ਪ੍ਰਭਾਵ ਜੋ ਤੁਹਾਡੇ ਆਤਮਾ ਵਿੱਚ ਹੈ। ਦੇਖੋ, ਇੱਕ ਆਦਮੀ ਤੁਹਾਡੇ ਰਾਜਾ ਦਾ ਧਰਮ ਬਦਲਾ ਗਿਆ ਹੈ, ਤੁਸੀਂ ਉਸ ਦੀ ਸ਼ਕਤੀ ਨੂੰ ਤੋੜ ਨਹੀਂ ਸਕਦੇ। ਸਿਧਾਂਤ ਇਹ ਹੈ ਕਿ ਤੁਹਾਡਾ ਅੰਤਰੀਵ ਆਤਮ ਬਲ ਕਮਜ਼ੋਰ ਹੈ। ਕਮਜ਼ੋਰੀ ਦੀ ਪ੍ਰਤੱਖ ਨਿਸ਼ਾਨੀ ਗੁੱਸਾ ਹੈ। ਤੁਸੀਂ ਅਣਜਾਣੇ ਅਕਾਰਨ ਉਸ ਆਦਮੀ ਨੂੰ ਗਾਲੀਆਂ ਦਿੰਦੇ ਹੋ। ਮੈਨੂੰ ਆਸ ਨਹੀਂ ਪੈਂਦੀ ਕਿ ਨੀਤੀ ਨਾਲ ਜਾਂ ਧਰਮ ਸ਼ਕਤੀ ਨਾਲ ਤੁਸੀਂ ਰਾਜਾ ਦੀਆਂ ਮੁਹਾੜਾ ਮੋੜ ਸਕੋ। ਪੰਡਿਤ, ਮੇਰੀ ਧਰਮ ਸ਼ਕਤੀ ਦਾ ਤੈਨੂੰ ਪਤਾ ਨਹੀਂ। ਕੱਲ੍ਹ ਹੀ ਆਦਮੀ ਪੁਰੀ, ਕਾਸ਼ੀ ਤੇ ਨਦੀਏ ਨੂੰ ਟੋਰਾਂਗਾ ਔਰ ਉਸ ਜਗ੍ਹਾ ਤੋਂ ਪੰਡਤਾਂ ਦਾ ਹੁਕਮ ਆਏਗਾ ਕਿ ਰਾਜਾ ਜੀ ਨੂੰ ਛੇਕ ਦਿੱਤਾ ਜਾਵੇ, ਨਹੀਂ ਤਾਂ ਠੀਕ ਹੋ ਜਾਣ। ਵੈਦੂਖਕ, ਇੰਨੀ ਸਮਰੱਥਾ ਮੁਸਲਮਾਨਾਂ ਵਿੱਚ ਤਾਂ ਹੈ, ਤੁਸਾਂ ਵਿੱਚ ਨਹੀਂ। ਪਰ ਖੈਰ, ਜੇ ਹੋਵੇ ਵੀ ਤਾਂ ਡਰ ਨਾਲ ਧਰਮ ਪ੍ਰਚਾਰ ਕਰਦੇ ਹੋ। ਧਰਮ ਦਾ ਫਲ ਹੈ ਨਿਰਭੈ ਪਦ, ਤੇ ਤੁਸੀਂ ਭੈ ਪਾ ਕੇ ਧਰਮੀ ਬਣਾਉਂਦੇ ਹੋ। ਡਰਾਵਾ ਤਾਂ ਆਸੁਰੀ ਸੰਪਦਾ ਦੀ ਵਸਤੂ ਹੈ, ਹਨੇਰਾ ਹੈ। ਪੰਡਿਤ ਜੀ, ਧਰਮਹੀਣ ਨੂੰ ਛੇਕ ਦੇਣਾ ਬੁਰਾ ਨਹੀਂ, ਪਰ ਤੁਸੀਂ ਪੱਤਰਿਆਂ ਤੇ ਖੰਭਾਂ ਦੇ ਪੰਖੇਰੂ ਕੀ ਜਾਣੋ ਕਿ ਰਾਜਾ ਜੀ ਨੂੰ ਪ੍ਰੇਮ ਲੱਗਾ ਹੈ। ਜੋ ਲਾ ਗਿਆ ਹੈ ਸੋ ਕੋਈ ਸ਼ਕਤੀ ਵਾਲਾ ਪੁਰਖ ਸੀ, ਉਹ ਪਰਦੇਸੀ ਕੋਈ ਆਤਮ ਬਲ ਵਾਲਾ ਸੀ ਜੋ ਆਪ ਦੇ ਸ਼ਾਸਤਰਕ ਰਾਜਾ ਜੀ ਅੰਦਰ ਪ੍ਰੇਮ ਪਾ ਗਿਆ ਹੈ। ਹੁਣ ਰਾਜਾ ਨਾਨਕ ਪ੍ਰੇਮ ਵਿੱਚ ਮਗਨ ਹੈ। ਤੁਸੀਂ ਜੋ ਕੁਝ ਸੋਚ ਰਹੇ ਹੋ ਇਹ ਕੁਝ ਪ੍ਰੇਮੀਆਂ ਨੂੰ ਕਲੇਸ਼ ਦੇਣ ਲਈ ਸਦਾ ਤੋਂ ਲੋਕ ਸੋਚਦੇ ਤੇ ਕਰਦੇ ਆਏ ਹਨ, ਪਰ ਪ੍ਰੇਮੀ ਕਦੇ ਨਹੀਂ ਡੱਠੇ। ਲੋਕਾਂ ਨੇ ਪ੍ਰੇਮੀ ਜਿਉਂਦੇ ਸਾੜੇ, ਜ਼ਹਿਰਾਂ ਦੇ ਪਿਆਲੇ ਪਿਆਏ, ਸੂਲੀਆਂ ਚਾੜੇ, ਅਨੇਕਾਂ ਕਸ਼ਟ ਤੇ ਪੈ ਦਿੱਤੇ, ਪਰ ਪ੍ਰੇਮ ਦੀ ਚਿਣਗ ਕਦੇ ਬੁੱਝੀ ਨਹੀਂ। ਤੇ ਇੱਥੇ ਤਾਂ ਸੱਚਾ ਪ੍ਰੇਮ ਹੈ, ਆਤਮ ਪ੍ਰੇਮ ਹੈ, ਅਧਿਆਤਮਕ ਪ੍ਰੇਮ ਹੈ, ਔਰ ਹੈ ਵੀ ਕਿਸੇ ਪੂਰਨ ਪੁਰਖ ਦਾ। ਪੂਰਨ ਪੁਰਖ ਮੈਂ ਇਸ ਕਰਕੇ ਆਖਦਾ ਹਾਂ ਕਿ ਜਿਸ ਦੇ ਚੇਲੇ ਵਿੱਚ ਇਤਨੀ ਤਾਕਤ ਹੈ ਕਿ ਮੁਜ਼ਰਮ ਹੋ ਕੇ ਕਚਹਿਰੀ ਵਿੱਚ ਆਏ ਔਰ ਰਾਜਾ ਨੂੰ ਸਵੈ ਧਰਮ ਵਿੱਚ ਪ੍ਰੇਰ ਲਵੇ, ਉਹ ਜ਼ਰੂਰ ਆਤਮ ਆਰੂਫ ਪੁਰਖ ਹੈ, ਔਰ ਜਿਸ ਦਾ ਉਹ ਚੇਲਾ ਹੈ ਉਹ ਕੋਈ ਪੂਰਨ ਪੁਰਖ ਹੈ। ਪੰਡਤਾ, ਮੈਨੂੰ ਤਾਂ ਸ਼ੱਕ ਪੈਂਦਾ ਹੈ ਕਿ ਭਵਿੱਖਤ ਪੁਰਾਣ ਵਿੱਚ ਜੋ ਕਲਯੁੱਗ ਵਿੱਚ ਅਵਤਾਰ ਹੋਣਾ ਲਿਖਿਆ ਹੈ, ਜਿਸ ਨੇ ਮਲੇਸ਼ੀਆ ਤੋਂ ਰੱਖਿਆ ਕਰਨੀ ਹੈ, ਕਿਤੇ ਇਹ ਉਹ ਨਾਨਕ ਤਾਂ ਨਹੀਂ? ਪੰਡਿਤ ਵਿਦੂਖਕ, ਮੇਰੇ ਜਾਣੇ ਤੂੰ ਵੀ ਰਾਜਾ ਦੇ ਨਾਲ ਚੌੜੋ ਚੱਲਿਆ ਹੈ। ਵਿਦੂਖਕ, ਨਹੀਂ ਪੰਡਿਤ ਜੀ, ਮੈਂ ਤਾਂ ਸ਼ੁੱਧ ਬੋਧ ਮਤ ਦਾ ਹਾਂ। ਸਾਡੇ ਵਿੱਚ ਸਦਾਚਾਰ ਹੀ ਧਰਮ ਹੈ, ਇਸ ਕਰਕੇ ਮੈਂ ਸੱਚ ਦਾ ਲੜ ਛੋੜ ਨਹੀਂ ਸਕਦਾ ਔਰ ਧਰਮ ਪ੍ਰਚਾਰ ਵਿੱਚ ਕਿਸੇ ਆਸੁਰੀ ਸੰਪਦਾ ਦੇ ਵਰਤਾਓ ਨੂੰ ਦਰੁਸਤ ਨਹੀਂ ਸਮਝ ਸਕਦਾ। ਰਾਜਾ ਚਾਹੇ ਮੁਸਲਮਾਨ ਹੋ ਜਾਵੇ, ਪਰ ਮੈਂ ਡਰਾਵੇ ਨਾਲ, ਛਲ ਨਾਲ, ਨਿੰਦਿਆ ਨਾਲ, ਚਾਲਬਾਜ਼ੀ ਨਾਲ ਉਸ ਨੂੰ ਕਦੇ ਹਿੰਦੂ ਰੱਖਣ ਦੇ ਯਤਨ ਨਹੀਂ ਕਰਾਂਗਾ। ਪੰਡਿਤ, ਹੇ ਸਤਵਾਦੀ, ਕਿਆ ਹਰੀਸ਼ ਚੰਦਰ ਦਾ ਤੂੰ ਅਵਤਾਰ ਹੈ? ਅੱਛਾ, ਫੇਰ ਕੋਈ ਯੁਕਤੀ ਤੂੰ ਹੀ ਬਤਾ। ਵਿਦੂਖਕ, ਤੁਸੀਂ ਉਸ ਨੂੰ ਯੁਕਤੀ ਪੂਰਵਕ ਸਮਝਾਓ, ਉਸ ਦੇ ਸੰਸੇ ਦੂਰ ਕਰੋ, ਪਰ ਮੈਨੂੰ ਡਰ ਹੈ ਕਿ ਇਉਂ ਵੀ ਤੁਸੀਂ ਕਾਮਯਾਬ ਨਹੀਂ ਹੋਣਾ। ਜੋ ਪੁਰਖ ਆਪਣੇ ਧਰਮ ਨੂੰ ਸ਼ਾਸਤਰਾਰਥ ਵਿੱਚ ਹਾਰ ਕੇ ਜਾਂ ਬੁੱਧੀ ਦੀ ਖੋਜ ਕਰਕੇ ਦਲੀਲ ਦੇ ਸਿਰ ਬਦਲੇ, ਉਹ ਪ੍ਰਬਲ ਯੁਕਤੀ ਨਾਲ ਮੁੜ ਕੇ ਆਪਣੇ ਧਰਮ ਵਿੱਚ ਆ ਸਕਦਾ ਹੈ, ਪਰ ਜਿਸ ਨੂੰ ਸਰਬ ਯੁਕਤੀਆਂ ਤੋਂ ਉੱਪਰ ਕੋਈ ਆਤਮ ਬਲ ਮਿਲ ਜਾਵੇ, ਜਿਸ ਦੇ ਅੰਦਰ ਕੋਈ ਰਸ, ਕੋਈ ਸੱਚ ਪ੍ਰਤੱਖ ਹੋ ਜਾਵੇ, ਜੋ ਹਸਤਾਮਲ ਵੱਤ ਕਿਸੇ ਸਵਾਦ ਸ਼ਕਤੀ ਨੂੰ ਅਨੁਭਵ ਕਰੇ, ਉਸ ਅਨੁਭਵੀ ਰੌਹ ਵਿੱਚ ਗਏ ਜਗਿਆਸੂ ਨੂੰ ਤੁਸੀਂ ਦਲੀਲ ਨਾਲ ਵੀ ਮੋੜ ਨਹੀਂ ਸਕੋਗੇ।